ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਹਰ ਜੀਓ ਤੁਧਨੋ ਸਦਾ ਸਲਾਹੀ ਪਿਆਰੇ, ਜੁਚਰ ਘਟ ਅੰਤਰ ਹੈ ਸਾਸਾ, ਇੱਕ ਫਲ ਖਿਨ ਵਿਸਰਹਿ ਤੂ ਸੁਆਮੀ, ਜਾਣੋ ਬਰਸ ਪਚਾਸਾ। ਹਰ ਜੀਓ ਤੁਧਨੋ ਸਦਾ ਸਲਾਹੀ ਪਿਆਰੇ, ਜੁਚਰ ਘਟ ਅੰਤਰ ਹੈ ਸਾਸਾ, ਇੱਕ ਪਲ ਖਿਨ ਵਿਸਰਹਿ ਤੂ ਸੁਆਮੀ, ਜਾਣੋ ਬਰਸ ਪਚਾਸਾ। ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪਰਗਾਸਾ। ਹਰ ਜੀਓ ਤੁਮ ਆਪੇ ਦੇਹੋ ਵਡਾਈ, ਹਰ ਜੀਓ ਤੁਧ ਵਿਟੋ ਵਾਰਿਆ ਸਦ ਹੀ, ਤੇਰੇ ਨਾਮ ਵਿਟੋ ਬਲ ਜਾਈ ਰਹਾਉ। ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ, ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸ਼ਬਦ ਨਾ ਜਾਣਹਿ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ, ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜੰਮਹਿ ਵਾਰੋ ਵਾਰਾ। ਬਿਸ਼ਟਾਂ ਕੇ ਕੀੜੇ ਬਿਸ਼ਟਾਂ ਵਾਹੇ ਸਮਾਣੇ, ਮਨਮੁਖ ਮੁਗਧ ਗੁਬਾਰਾ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ। ਜੋ ਤੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ, ਕਰਤਾ ਕਰੇ ਸੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ। ਜੋ ਤੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ, ਕਰਤਾ ਕਰੇ ਸੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ ਤੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਮਨੁੱਖਤਾ ਦੇ ਭਲੇ ਹਿੱਤ ਸ੍ਰੀ ਮੁਖਵਾਕ ਬਖਸ਼ਦੇ ਹਨ, ਉਸ ਦੀ ਵਿਚਾਰ ਆਪ ਸਰਬੱਤ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਸ੍ਰੀ ਮੁਖਵਾਕ ਦੀ ਵਿਆਖਿਆ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ साहिब जी सोरठ महला तीजा हर जियो तुदनो सदा सालाही प्यारे जुचर कट अंतर है सासा।
तन तन श्री गुरु अमरदास साहिब सच्चे पातशाह जी गलुए मुबारक तो यह बाणी प्रगट करते ने जो सुरठ राग दे विच श्री गुरु ग्रंथ साहिब जी दे 601 अंग ते दर्ज है। महाराज इस मनुखे जामे नूं सफला करन दा रस्ता दसते ने कहिंदे ऐ सबना नूं हरियां भरियां करन वाले परमात्मा जिन्ना चिर एक भी कतरा इस शरीर दे विच लहू दा है जिन्ना चिर एक भी सवास इस घड़े दे अंदर है हर साह दे नाल तैनू सलाउणा तेरी उस्तति करनी यही जीवन दा मनोरथ है। हर साह दे नाल तेरी वडियाई गाउणी तेरे गीत गाउणे यही इंसान दे जीवन नू सफला कर सकदा है। तब लग प्राणी तिसै सरेवहो जब लग घट मह सासा। जिन्ना चिर अंदर साह ने महाराज कहिंदे उहदे गीत गाया करो जे घट जाए ता भाउ ना जासी हर के चरण निवासा। इन्ना प्यार चाहिदा है वाहिगुरु दे नाल शरीर नाश हो जावे इस समा किधरे जीवन काल दे विच ए बने उदों तक कहिंदे वाहिगुरु दे गीत गा फिर वार वार शरीर नहीं धारना पवेगा परमात्मा दे विच निवास पावेगा एक मिक हो जावेगा।
एक पल खिन विसरे तू स्वामी जानो बरस पचासा।
जेड़े जग्यासु ने अभिलाखी ने परमात्मा दे नाल जिन्ना दा प्रेम पै जांदा है किधरे एक सवास भी परमात्मा नूं ना ध्याउण उहदा नाम ना जपण इउं महसूस करदे ने जिवें 50 वरे बतीत गए होण उहदे नाम तों बिना। मच्छी लई एक पल भी पाणी तों बिना बिताउणा बहुत औखा है सदियां वरगा है। इहदा नाम रतियां रूहां दे लई परमात्मा दा नाम विसार देना बड़ा दुखदायक है बड़ा कठिन है। तो जिवें बबीहा स्वांती बूंद बिना नहीं रहिंदा साधु नाम तो बिना नहीं रह सकदे। बिन गुर नींद ना आवई दुखी रहण विहाए बिन शब्द पिर ना पाईऐ मिर्था जन्म गवाए। गुरु परमेश्वर दे नामने तो बिना किथे उना नू टकाए किथे चैन है। समझ रखदे ने नाम विसरिया जीवन अजाई चलिया जावेगा तो सदा उदे रंग विच रंगे रहिंदे हन।
हम मूड मुगद सदा से भाई गुर कै शब्द परगासा।
एक ते निम्रता रखनी है ऐ परमात्मा जिन्नी भी साडे अंदर सियाणप है जां परमार्थ दे रस्ते दी सानू समझ आई मंजले मकसूद ते पहुंचे परमात्मा मिल पिया जां बहुत गुणवान हो गए चतुर भगते हो गए विद्वान हो गए ਇਹ ਤੇਰੀ ਕਿਰਪਾ ਦੇ ਨਾਲ ਹੋਇਆ ਹੈ। ਵੈਸੇ ਸਾਡੀ ਜਿਹੜੀ ਹਸਤੀ ਹੈ, ਅਸੀਂ ਮੂੜ ਹਾਂ, ਬੇਸਮਝ ਹਾਂ, ਧਰਮ ਦੇ ਰਸਤੇ ਤੇ ਸਾਨੂੰ ਚੱਲਣਾ ਨਹੀਂ ਸੀ ਆਉਂਦਾ। ਮੁਗ ਦਾਂਦੇ ਨੇ ਜਿਹੜਾ ਮੋਹ ਮਾਇਆ ਨੂੰ ਪ੍ਰਾਪਤ ਹੋਵੇ, ਅਸੀਂ ਇਗਨੋਰੈਂਟ ਹਾਂ, ਧਰਮ ਦੀ ਭਾਸ਼ਾ, ਧਰਮ ਦਾ ਸਿਧਾਂਤ ਸਮਝਣ ਵਾਲੀ ਸਾਡੀ ਸੁਰਤ ਨਹੀਂ ਸੀ। ਤੇਰੀ ਕਿਰਪਾ ਨਾਲ ਪ੍ਰਕਾਸ਼ ਹੋਇਆ ਹੈ, ਤੇਰੀ ਕਿਰਪਾ ਦੇ ਨਾਲ ਇਹ ਉੱਚੀ ਮਤ ਪ੍ਰਾਪਤ ਹੋਈ ਹੈ। ਤੋ ਜਦੋਂ ਵੀ ਗੁਰੂ ਪਰਮੇਸ਼ਰ ਦੇ ਦਰ ਤੇ ਦਾਤ ਮੰਗਣੀ ਹੈ, ਸਦਾ ਨਿਰਮਾਣਤਾ ਵਿੱਚ ਆਉਣਾ ਹੈ, ਮਨ ਦਾ ਭਾਂਡਾ ਖਾਲੀ ਕਰਕੇ ਆਉਣਾ ਹੈ। ਇਹ ਨਹੀਂ ਵੀ ਪਹਿਲਾਂ ਹੀ ਕਈ ਕੁਝ ਚੱਕੀ ਫਿਰੋ। ਗੁਰੂ ਮਤ ਦੇਵੇ ਉਹਦੇ ਤੇ ਕਟਾਸ਼ ਕਰੋ, ਗੁਰੂ ਦੀ ਸਾਖੀ ਸੁਣੋ ਉਹਦੇ ਤੇ ਕਟਾਸ਼ ਕਰੋ, ਇੱਦਾਂ ਦਾ ਸੁਭਾਅ ਨਹੀਂ ਰੱਖਣਾ। ਸਿਰ ਝੁਕਾ ਕੇ ਸਿਧਾਂਤ ਨੂੰ ਮੰਨਣਾ ਹੈ, ਗੁਰੂ ਨੂੰ ਪਰਮੇਸ਼ਵਰ ਦਾ ਸਰੂਪ ਜਾਣ ਕੇ ਉਹਦੇ ਸਦਾ ਗੀਤ ਗਾਉਣੇ ਨੇ। ਬਾਣੀ ਚਾਹੁੰਦਾ ਨਾ ਵੀ ਜਿਹੜਾ ਗੁਰੂ ਪਰਮੇਸ਼ਰ ਦੇ ਦਰ ਤੇ ਆ ਜਾਂਦਾ ਹੈ, ਨਿਰਮਾਣਤਾ ਰੱਖਦਾ ਹੈ, ਉਹਨੂੰ ਹੀ ਮਾਰਗ ਤੇ ਪਾਉਂਦੇ ਨੇ, ਉੱਚੀ ਮਤ ਦਿੰਦੇ ਨੇ, ਨਜ਼ਾਤ ਦਵਾਉਂਦੇ ਨੇ। ਹਮ ਮਤਹੀਣ ਮੂਰਖ ਮੁਗਧ ਅੰਧੇ, ਸਤਿਗੁਰ ਮਾਰਗ ਪਾਏ ਨਾਨਕ, ਗੁਰਮੁਖ ਸ਼ਬਦ ਸੁਹਾਵੇ, ਅਨ ਦਿਨ ਹਰ ਗੁਣ ਗਾਏ। ਜਦੋਂ ਗੁਰੂ ਦੀ ਕਿਰਪਾ ਹੋਈ, ਸਹੀ ਰਸਤੇ ਤੇ ਚੱਲ ਪਏ, ਨਾਮ ਦਾ ਅਭਿਆਸ ਕੀਤਾ, ਦੁਨੀਆਂ ਤੇ ਸੋਭਾ ਹੁੰਦੀ ਹੈ, ਪਰਮਾਤਮਾ ਵਿੱਚ ਅਭੇਦ ਹੋ ਜਾਈਦਾ ਹੈ।
ਹਰ ਜੀਉ ਤੁਮ ਆਪੇ ਦੇਹੋ ਬੁਝਾਈ।
ਮਹਾਰਾਜ, ਇਹ ਜਿਹੜੀ ਸਮਝ ਹੈ ਵੀ ਗੁਰੂ ਤੋਂ ਬਿਨਾਂ ਨਜ਼ਾਤ ਨਹੀਂ ਮਿਲਣੀ, ਗੁਰੂ ਤੋਂ ਬਿਨਾਂ ਉੱਚੀ ਮਤ ਨਹੀਂ ਮਿਲਣੀ, ਗੁਰੂ ਤੋਂ ਬਿਨਾਂ ਪਰਮਾਰਥ ਦੇ ਰਸਤੇ ਦਾ ਗਿਆਨ ਨਹੀਂ ਮਿਲਣਾ, ਇਹ ਸੋਝੀ ਵਾਹਿਗੁਰੂ ਦੇਵੇ ਤੇ ਆਉਂਦੀ ਹੈ। ਨਹੀਂ ਤੇ ਬੰਦਾ ਗੁਰੂ ਦੇ ਲੜ ਲੱਗਦਾ ਹੀ ਨਹੀਂ, ਇੱਧਰ ਉੱਧਰ ਸਮਾਂ ਅਜਾਈ ਗਵਾ ਬਹਿੰਦਾ ਹੈ। ਤੋ ਇਹ ਸੋਝੀ ਪਰਮੇਸ਼ਰ ਬਖਸ਼ਦੇ ਨੇ ਵੀ ਸਾਡੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦੇ ਚਰਨੀ ਲੱਗੋ, ਸ਼ਬਦ ਦਾ ਅਭਿਆਸ ਕਰੋ ਤੇ ਜੀਵਨ ਸਫਲਾ ਹੁੰਦਾ ਹੈ।
ਹਰ ਜੀਉ ਤੁਧ ਵਿਟੋਂ ਵਾਰਿਆ ਸਦ ਹੀ, ਤੇਰੇ ਨਾਮ ਵਿਟੋਂ ਬਲ ਜਾਈ।
ਬਲ ਦਾ ਭਾਵ ਹੁੰਦਾ ਹੈ ਬਲੀ ਦੇਣੀ। ਐ ਪਰਮਾਤਮਾ, ਤੁਹਾਡੇ ਸਰਗੁਣ ਸਰੂਪ ਉਹਨਾਂ ਤੋਂ ਬਲਿਹਾਰ, ਤੁਹਾਡੇ ਤੋਂ ਬਲਿਹਾਰ ਜਾਂਦੇ ਆ, ਤੁਹਾਡੇ ਨਾਮ ਤੋਂ ਬਲਿਹਾਰ ਜਾਂਦੇ ਆ। ਹੁਣ ਇੱਥੇ ਮਨ ਤਨ ਧਨ ਸਭ ਗੁਰੂ ਨੂੰ ਸਮਰਪਿਤ ਕਰਨਾ, ਗੁਰੂ ਤੋਂ ਵਾਰਨਾ, ਗੁਰੂ ਦੇ ਕਥਨ ਅਨੁਸਾਰ ਜੀਵਨ ਬਤੀਤ ਕਰਨਾ, ਆਪਣੀ ਮਤ ਦੀ ਬਲੀ ਦੇ ਦੇਣੀ, ਗੁਰੂ ਦੀ ਮਤ ਤੇ ਚੱਲ ਪੈਣਾ। ਅੰਤਰਮੁਖੀ ਪੱਖ ਤੇ ਇਹ ਹੈ, ਬਾਹਰਮੁਖੀ ਪੱਖ ਹੈ ਗੁਰੂ ਤੋਂ ਆਪਾ ਵਾਰ ਦਿੱਤਾ, ਜਿਵੇਂ ਬਾਬਾ ਦੀਪ ਸਿੰਘ ਹੁਣਾਂ ਵਾਰਿਆ, ਸ਼ਹੀਦਾਂ ਮਹਾਂਪੁਰਸ਼ਾਂ ਨੇ ਧਰਮ ਤੋਂ, ਮਜ਼ਹਬ ਤੋਂ, ਸੱਚ ਤੋਂ ਆਪਾ ਵਾਰਿਆ। ਤੋ ਇੱਦਾਂ ਤਨ ਮਨ ਧਨ ਕਰਕੇ ਆਪਾਂ ਗੁਰੂ ਪਰਮੇਸ਼ਰ ਉਹਦੇ ਨਾਮ ਤੋਂ ਅਸੀਂ ਵਾਰਦੇ ਹਾਂ। ਕਈ ਵਾਰ ਇਹ ਬੜਾ ਸਵਾਲ ਉੱਠਦਾ ਹੈ ਵੀ ਬਾਣੀ ਦੇ ਵਿੱਚ ਨਾਮ ਲਫ਼ਜ਼ ਬਹੁਤ ਆਉਂਦਾ ਹੈ, ਕੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਇਹ ਨਾਮ ਹੈ, ਜਾਂ ਹਰ ਧਰਮ ਦੇ ਵਿੱਚ ਪ੍ਰਭੂ ਦਾ ਕੋਈ ਨਾ ਕੋਈ ਨਾਮ ਹੁੰਦਾ, ਕੋਈ ਰਾਮ ਆਉਂਦਾ, ਕੋਈ ਅੱਲਾ, ਕੋਈ ਖੁਦਾ, ਕੋਈ ਵਾਹਿਗੁਰੂ। ਤੋ ਨਾਮ ਹੈ ਕੀ? ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ, ਪਰਮਾਤਮਾ ਦੇ ਜਿਹੜੇ ਕਰਮ ਨਾਮ ਨੇ ਨਾ, ਜਿਵੇਂ ਜਿਵੇਂ ਸੰਸਾਰ ਤੇ ਕਰਮ ਕਰਦਾ ਹੈ, ਅਹਿਸਾਨ ਕਰਦਾ ਹੈ, ਸੰਸਾਰ ਨੇ ਉਹਦੇ ਉਹੀ ਨਾਮ ਰੱਖੇ ਹੋਏ ਨੇ। ਹੁਣ ਉਹਦੀ ਮਹਿਮਾ ਦੇ ਜਿਹੜੇ ਨਾਮ ਨੇ, ਇਹਨਾਂ ਦਾ ਹੀ ਗਾਇਨ ਅਸੀਂ ਕਰਨਾ ਹੁੰਦਾ ਹੈ, ਇਹਨਾਂ ਨੂੰ ਹੀ ਜ਼ਿਹਨ ਚ ਟਿਕਾਉਣਾ ਹੁੰਦਾ ਹੈ। ਜਿੱਦਾਂ ਕਿਸੇ ਬੰਦੇ ਦੀ ਸਿਫਤ ਸਲਾਹ ਕਰੋ, ਉਹਦੇ ਗੁਣਾਂ ਨੂੰ ਗਾਇਨ ਕਰੋ, ਤਰੁੱਠ ਪੈਂਦਾ, ਜੋ ਮੰਗੋ ਉਹ ਕੋਸ਼ਿਸ਼ ਕਰਦਾ ਤੁਹਾਨੂੰ ਦੇ ਦਿੰਦਾ ਹੈ। ਇੱਦਾਂ ਪਰਮੇਸ਼ਰ ਦੀਆਂ ਸਿਫਤਾਂ ਹੀ ਉਹਦੇ ਨਾਮ ਨੇ, ਪਰ ਅੰਤ ਕੋਈ ਨਹੀਂ,
ਕਿੰਨੀਆਂ ਭਾਸ਼ਾਵਾਂ ਨੇ, ਕਿੰਨੇ ਦੇਸ਼ ਨੇ, ਕਿੰਨੇ ਭੇਸ ਨੇ, ਕਿੰਨੇ ਧਰਮ ਨੇ, ਕਿੰਨੇ ਪੰਥ ਨੇ, ਕਿੰਨੇ ਮਾਰਗ ਨੇ, ਪਰਮਾਰਥ ਦੇ ਰਸਤੇ ਵੱਖੋ ਵੱਖ ਨੇ, ਸਾਗਰ ਇੱਕ ਹੈ, ਨਦੀਆਂ ਹਜ਼ਾਰਾਂ ਉਹਦੇ ਵੱਲ ਜਾਂਦੀਆਂ ਨੇ, ਇਹ ਧਰਮ ਨਦੀਆਂ ਨੇ, ਵਾਹਿਗੁਰੂ ਸਾਗਰ ਹੈ। ਜੈਸੀਆਂ ਜੈਸੀਆਂ ਸਿਫਤਾਂ ਉਹਨਾਂ ਨੇ ਵੇਖੀਆਂ, ਜੋ ਜੋ ਉਹਨਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਅਹਿਸਾਨ ਕੀਤੇ, ਉਹਨਾਂ ਨਾਮ ਰੱਖ ਲਏ। ਪਰ ਇਹਨਾਂ ਨਾਵਾਂ ਦਾ ਕੋਈ ਅੰਤ ਨਹੀਂ ਆਉਂਦਾ। ਜਿਹੜਾ ਵੀ ਨਾਮ ਗਾਓ, ਜਿਹਦੇ ਵਿੱਚ ਵੀ ਉਹਦੀ ਵਡਿਆਈ ਛਿਪੀ ਹੈ, ਉਹ ਖੁਸ਼ ਹੋ ਜਾਂਦਾ ਹੈ। ਕਿੱਡਾ ਸੋਹਣਾ ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਿਖਦੇ ਨੇ, ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਮਰਨਤ ਸੁਮਤ। ਇਹ ਪਰਮਾਤਮਾ ਤੇਰੇ ਸਾਰੇ ਕਰਮ ਨਾਮ, ਇਹ ਕੋਈ ਨਹੀਂ ਜਾਣਦਾ। ਜਿੰਨੀ ਕੁ ਤੂੰ ਮਤ ਦਿੱਤੀ ਹੈ, ਓਨੇ ਕੁ ਮੈਂ ਲਿਖ ਦਿੰਦਾ ਹੈ। ਇਹ ਨਿਮਰਤਾ ਹੈ ਗੁਰਾਂ ਦੀ। ਕਰਮ ਨਾਮ ਹੁੰਦੇ ਕੀ ਨੇ? ਦਇਆ ਕੀਤੀ ਤੁਸੀਂ ਦਿਆਲੂ ਕਿਹਾ, ਰਹਿਮ ਕਰਦਾ ਤੁਸੀਂ ਰਹੀਮ ਕਿਹਾ, ਕਿਰਪਾ ਕਰਦਾ ਤੁਸੀਂ ਕਿਰਪਾਲੂ ਕਿਹਾ। ਤੋ ਇਹ ਸਾਰੇ ਉਹਦੇ ਸਿਫਤੀ ਨਾਮ ਨੇ, ਇਹਨਾਂ ਨੂੰ ਜਪਣਾ ਹੈ ਅਸੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਾਪ ਸਾਹਿਬ ਸਾਰਾ ਸਿਫਤੀ ਨਾਮ ਹੀ ਲਿਖੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਉਹਦੇ ਸਿਫਤੀ ਨਾਮ ਹੀ ਨੇ, ਦਸਮ ਬਾਣੀ ਚ ਉਹਦੇ ਸਿਫਤੀ ਨਾਮ ਹੀ ਨੇ। ਆ ਜਦੋਂ ਅਸੀਂ ਧਿਆਨ ਦੇ ਨਾਲ ਜਾਪ ਸਾਹਿਬ ਨੂੰ ਵਾਚਦੇ ਹਾਂ ਤਾਂ ਸਾਨੂੰ ਇੱਕ ਗੱਲ ਦੀ ਸਮਝ ਆਉਂਦੀ ਹੈ ਵੀ ਹਰੇਕ ਧਰਮ ਨੂੰ ਆਪੋ ਆਪਣੇ ਮਹਾਂਪੁਰਸ਼ਾਂ ਤੇ ਰਹਿਬਰਾਂ ਤੇ ਉਹਨਾਂ ਦੀ ਕਲਮ ਤੇ ਬੜਾ ਮਾਣ ਹੁੰਦਾ ਹੈ। ਇਸਲਾਮ ਜਗਤ ਆਂਦਾ ਹੈ ਵੀ ਸਾਡੇ ਕੋਲ 1.25 ਲੱਖ ਪੈਗੰਬਰ ਹੋਇਆ, ਉਹਦੇ ਚੋਂ ਮੁਹੰਮਦ ਸਾਹਿਬ ਸਭ ਤੋਂ ਮਹਾਨ ਨੇ। ਪੁੱਛੋ ਉਹ ਕਿਉਂ? ਕਹਿੰਦੇ ਜੀ ਉਹਨਾਂ ਨੂੰ 100 ਨਾਮ ਖੁਦਾ ਦੇ ਫੁਰੇ। ਕਦੇ ਤੁਸੀਂ ਵੇਖਿਓ ਮੁਸਲਮਾਨ ਵੀਰ ਜਿਹੜੀ ਮਾਲਾ ਫੇਰਦੇ ਨੇ, 100 ਮਣਕਾ ਹੁੰਦਾ ਮੇਰੂ ਨੂੰ ਛੱਡ ਕੇ, ਬਾਣੀ ਚਾਹੁੰਦਾ ਨਾ ਫੇਰੇ ਤਸਬੀ ਕਰੇ ਖੁਦਾਏ, ਤਸਬੀ ਫੇਰਦੇ ਨੇ। ਇਹ 100 ਮਣਕੇ ਤੇ ਉਹੀ 100 ਨਾਮ ਜਪਦੇ ਨੇ ਜਿਹੜਾ ਮੁਹੰਮਦ ਸਾਹਿਬ ਨੇ ਪ੍ਰਗਟ ਕੀਤਾ ਹੈ, ਰਹੀਮ ਕਰੀਮ ਅਦਕ ਅਫੁਵ, ਇੱਦਾਂ ਦੇ ਨਾਮ ਨੇ ਸਾਰੇ ਉਹ। ਹੁਣ ਉਹਨਾਂ ਮਹਿਮਾ ਗਿਣ ਲਈ ਆਪਦੇ ਰਹਿਬਰ ਦੀ ਵੀ ਉਹਨਾਂ ਨੂੰ 100 ਨਾਮ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਲਮ ਚੱਕੀ, ਲਿਖਣਾ ਸ਼ੁਰੂ ਕੀਤਾ। ਕੀ ਲਿਖਦੇ ਨੇ? ਪ੍ਰਭੂ ਦੇ ਸਿਫਤੀ ਨਾਵਾਂ ਦੇ ਹੇਠ, ਗੋਬਿੰਦੇ ਮੋਕੰਦੇ ਉਧਾਰੇ ਅਪਾਰੇ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾਕਰ ਹੈ, ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ ਆਕਾਸ ਅਗੰਜ ਅਪੰਜ ਅਲਖ ਅਪੱਖ ਅਕਾਲ ਦਿਆਲ ਅਲੇਖ ਅਪੇਖ। ਇਹ ਸਾਰੇ ਸਿਫਤੀ ਨਾਮ ਨੇ, ਕਰਮ ਨਾਮ ਨੇ। ਲਿਖਦੇ ਗਏ ਲਿਖਦੇ ਗਏ, 1, 2, 10, 20, 100, ਇੱਥੇ ਬਸ ਨਹੀਂ, 1000 ਤੋਂ ਉੱਪਰ ਸਿਫਤੀ ਨਾਮ ਲਿਖਤਾ ਖੁਦਾ ਦਾ, ਵਾਹਿਗੁਰੂ ਦਾ। ਇਸ ਦੁਨੀਆਂ ਦੇ ਵਿੱਚ ਐਸੀ ਪੋਇਟਰੀ ਦੀ ਮਿਸਾਲ ਨਹੀਂ ਮਿਲੇਗੀ, ਕਿਸੇ ਗੁਰੂ ਪੀਰ ਦੀ ਕਲਮ ਨੇ ਐਸੀ ਅਗੰਮੀ ਰਚਨਾ ਨਹੀਂ ਕੀਤੀ ਜੈਸਾ ਜਾਪ ਸਾਹਿਬ ਲਿਖਿਆ ਕਲਗੀਧਰ ਨੇ। ਪੰਜਾਬੀ, ਗੁਰਮੁਖੀ, ਅਰਬੀ, ਫਾਰਸੀ, ਬ੍ਰਿਜ ਭਾਸ਼ਾ, ਸੰਸਕ੍ਰਿਤ, ਹਿੰਦੀ, ਕਿਹੜੀ ਕਿਹੜੀ ਭਾਸ਼ਾ ਦੱਸਾਂ ਜਿਹਦੇ ਅਲਫਾਜ਼ ਨਹੀਂ ਵਰਤੇ ਬਾਪੂ ਨੇ। ਜੇ ਲਿਖਣ ਲੱਗਦੇ ਨੇ ਭੁਜੰਗ ਪ੍ਰਿਆਤ ਛੰਦ, ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ, ਇਹ ਸੰਸਕ੍ਰਿਤ ਹੈ, ਨਮਸਤਵੰਗ ਸੰਸਕ੍ਰਿਤ ਵਿੱਚ ਆਉਂਦੇ ਨੇ, ਤੈਨੂੰ ਨਮਸਕਾਰ ਹੈ। ਅਕਾਲੇ ਦਾ ਮਤਲਬ ਹੈ ਅਵਿਨਾਸ਼ੀ, ਜੋ ਕਾਲ ਤੋਂ ਰਹਿਤ ਹੈ। ਸੰਸਕ੍ਰਿਤ ਲਿਖਣ ਤੋਂ ਬਾਅਦ ਅਰਬੀ ਲਿਖਦੇ ਨੇ, ਭਗਵਤੀ ਛੰਦ ਕੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜ਼ਾਹਰ ਅਰਬੀ ਦਾ ਲਫ਼ਜ਼ ਹੈ, ਪ੍ਰਗਟ ਨੂੰ ਆਉਂਦੇ ਨੇ। ਜ਼ਹੂਰ ਵੀ ਅਰਬੀ ਦਾ ਲਫ਼ਜ਼ ਹੈ, ਪ੍ਰਕਾਸ਼ ਨੂੰ ਆਉਂਦੇ ਨੇ। ਅੱਗੇ ਆਓ, ਅਰਬੀ ਫਾਰਸੀ ਤੇ ਸੰਸਕ੍ਰਿਤ ਇੱਕੇ ਛੰਦ ਵਿੱਚ ਲਿਖ ਦਿੱਤੀ, ਕੋਈ ਕਵੀ ਨਹੀਂ ਇੱਦਾਂ ਕਰ ਪਾਉਂਦਾ। ਲਿਖਦੇ ਨੇ ਕਿ ਰੋਜ਼ੀ ਦੇ ਹੰਦ ਹੈ ਕਿ ਰਾਜ਼ਕ ਰਹਿੰਦ ਹੈ। ਇਹ ਸਾਰੇ ਕਰਮ ਨਾਮ ਨੇ ਵਾਹਿਗੁਰੂ ਦੇ। ਰੋਜ਼ੀ ਫਾਰਸੀ ਦੇ ਵਿੱਚ ਆਉਂਦੇ ਨੇ, ਜੋ ਨਿੱਤ ਦਾ ਭੋਜਨ ਅਸੀਂ ਛਕਦੇ ਹਾਂ। ਦੇ ਹੰਦ ਫਾਰਸੀ ਚਾਹੁੰਦੇ ਨੇ ਦੇਣ ਵਾਲੇ ਨੂੰ। ਰਾਜ਼ਕ ਸੰਸਕ੍ਰਿਤ ਵਿੱਚ ਕਿਹਾ ਜਾਂਦਾ ਹੈ ਜੋ ਪ੍ਰਕਾਸ਼ ਵਾਲਾ ਹੈ, ਤੇ ਜੇ ਇਸੇ ਲਫ਼ਜ਼ ਨੂੰ ਤੁਸੀਂ ਅਰਬੀ ਦੇ ਵਿੱਚ ਬੋਧ ਕਰਾਉਣਾ ਚਾਹੋ ਕਿਸੇ ਨੂੰ, ਤੇ ਭਾਵ ਹੁੰਦਾ ਜੋ ਰਿਜਕ ਦੇਣ ਵਾਲਾ ਹੈ। ਤੇ ਰਹਿੰਦ ਫਿਰ ਫਾਰਸੀ ਵਿੱਚ ਆਉਂਦੇ ਨੇ ਛੁਟਕਾਰਾ ਦੇਣ ਵਾਲੇ ਨੂੰ। ਮਹਾਰਾਜ ਐਸੀ ਅਗੰਮੀ ਕਲਮ ਚਲਾਉਂਦੇ ਨੇ, ਬੇਅੰਤ ਪਾਤਸ਼ਾਹਾਂ ਉਹਨਾਂ ਦੀ ਕਲਮ ਚੋਂ ਪ੍ਰਗਟ ਹੁੰਦੀਆਂ ਨੇ। 42 ਸਾਲ ਉਮਰ ਰਹੇ ਇਸ ਰੂਹੇ ਜ਼ਮੀਨ ਤੇ, ਤੇਰੀ 420 ਸਾਲ ਵੀ ਉਮਰ ਹੋਵੇ ਤੇ ਤੈਨੂੰ ਇੰਨੀਆਂ ਭਾਸ਼ਾ ਦਾ ਗਿਆਨ ਨਹੀਂ ਹੋਣਾ, ਤੇ ਜੇ ਤੂੰ ਸਿੱਖ ਵੀ ਲਵੇਂ ਬੋਲਣੀ ਪੜ੍ਹਨੀ, ਤੇ ਤੇਰੇ ਉੱਤੇ ਐਸੀ ਬਖਸ਼ਿਸ਼ ਨਹੀਂ ਹੋ ਸਕਦੀ ਰੱਬ ਦੀ ਵੀ ਤੂੰ ਹਰ ਭਾਸ਼ਾ ਦੀ ਕਵਿਤਾ ਉਚਾਰ ਦਵੇਂ। ਇੱਦਾਂ ਦਾ ਕੋਈ ਕਵੀ ਨਹੀਂ ਆਇਆ ਦੁਨੀਆਂ ਤੇ। ਭਾਸ਼ਾ ਤੇ ਮੇਰੇ ਅਰਗੇ ਵੀ ਸਿੱਖ ਲੈਣਗੇ, ਪੜ੍ਹ ਲੈਣਗੇ, ਗਾ ਲੈਣਗੇ, ਲਿਖ ਲੈਣਗੇ, ਕਵਿਤਾ ਕਿੱਥੋਂ ਉਚਾਰਨੀ ਹੈ ਹਰ ਭਾਸ਼ਾ ਚ। ਬਹੁਤਾਤ ਵਿੱਚ ਕਵੀ ਆਪਣੀ ਮਦਰ ਟੰਗ ਵਿੱਚ ਭਾਸ਼ਾ ਉਚਾਰਦੇ ਨੇ, ਗੋਰੇ ਲੋਕ ਅੰਗਰੇਜ਼ੀ ਚ ਪੋਇਮ ਉਚਾਰਨਗੇ, ਪੰਜਾਬੀ ਲੋਕ ਪੰਜਾਬੀ ਵਿੱਚ ਕਾਵ ਰਚਨਾ ਕਰਨਗੇ, ਪਰ ਮਦਰ ਟੰਗ ਤੋਂ ਲਹਿਦਾ ਦੂਜੀਆਂ ਭਾਸ਼ਾਵਾਂ ਵਿੱਚ ਕਾਵ ਰਚਨਾ ਬਹੁਤ ਘੱਟ ਕਵੀ ਕਰ ਸਕੇ, ਜੇ ਕਰ ਸਕੇ ਇੱਕ ਅੱਧੀ ਭਾਸ਼ਾ ਚ। ਜੇ ਲਿਖਣ ਲੱਗੇ ਕਲਗੀਧਰ ਤੇ ਜ਼ਫਰਨਾਮਾ ਸਾਰਾ ਹੀ ਫਾਰਸੀ ਚ ਲਿਖ ਦਿੱਤਾ, ਅਰਬੀ ਚ ਲਿਖ ਦਿੱਤਾ। ਜੇ ਲਿਖਣ ਲੱਗੇ ਚੰਡੀ ਦੀ ਵਾਰ ਸਾਰੀ ਪੰਜਾਬੀ ਵਿੱਚ ਲਿਖ ਦਿੱਤੀ। ਜੇ ਲਿਖਣ ਲੱਗੇ ਤੇ ਦੀਨ ਦੁਨੀਆਂ ਦੇ ਮਾਲਕ ਨੇ ਚੰਡੀ ਚਰਿੱਤਰ ਸੰਸਕ੍ਰਿਤ ਵਿੱਚ ਲਿਖ ਦਿੱਤਾ। ਤੋ ਬੜੀ ਅਗੰਮੀ ਕਲਮ ਹੈ ਪੰਜਾਬੀ ਚ, ਗੁਰਮੁਖੀ ਚ। ਚੌਪਈ ਸਾਹਿਬ ਹਮਰੀ ਕਰੋ ਹੱਥ ਦੇ ਰਸ਼ਾ। ਹੁਣ ਇੱਥੋਂ ਸਮਝ ਪੈਂਦੀ ਹੈ ਵੀ ਦੁਨੀਆਂ ਵਿੱਚ ਜਿੰਨੇ ਇਲਮ ਨੇ ਵਾਹਿਗੁਰੂ ਦੇ ਬਣਾਏ ਨੇ, ਤੇ ਵਾਹਿਗੁਰੂ ਆਪ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆਂ ਤੇ ਆਇਆ ਹੈ, ਇਸ ਕਰਕੇ ਇੰਨੀਆਂ ਭਾਸ਼ਾਵਾਂ ਵਿੱਚ ਕਵਿਤਾ ਉਚਾਰ ਦਿੱਤੀ, ਕਿਉਂਕਿ ਗੁਰੂ ਪਰਮੇਸ਼ਰ ਨੂੰ ਸਿੱਖਣਾ ਨਹੀਂ ਪੈਂਦਾ, ਉਹ ਸਿਖਾਉਣ ਆਉਂਦਾ ਹੈ ਦੁਨੀਆਂ ਤੇ। ਉਹ ਅੰਦਰੋਂ ਪ੍ਰਫੁੱਲਤ ਕਰਦਾ ਹੈ, ਉਹਦੇ ਅੰਦਰੋਂ ਝਰਨਾ ਵਹਿੰਦਾ ਹੈ ਕਵਿਤਾਵਾਂ ਦਾ। ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਭੀ ਹੋਗ। ਗੁਰੂ ਇਜ਼ ਦਾ ਕ੍ਰੀਏਟਰ, ਹੀ ਇਜ਼ ਦਾ ਡੂਅਰ, ਨਥਿੰਗ ਇਜ਼ ਬਿਓਂਡ ਗੁਰੂ ਗੋਬਿੰਦ ਸਿੰਘ, ਜੋ ਚਾਹੇ ਕਰ ਸਕਦੇ ਨੇ। ਤੋ ਹਜ਼ਾਰ ਤੋਂ ਉੱਤੇ ਕਰਮ ਨਾਮ ਲਿਖ ਦਿੱਤੇ ਨੇ, ਜਾਪ ਸਾਹਿਬ ਵਿੱਚ ਜਪੋ, ਆਪਦਾ ਜੀਵਨ ਸਫਲਾ ਕਰੋ। ਕਈ ਵਾਰ ਨਾ ਅਲਪ ਬੁੱਧੀ, ਲੈਕ ਆਫ ਨੌਲੇਜ, ਉਹ ਖੰਡਨ ਕਰਨ ਲੱਗ ਪੈਂਦੇ ਨੇ ਦਸਮ ਬਾਣੀ ਦਾ, ਕਰਦੇ ਕਰਦੇ ਜਾਪ ਸਾਹਿਬ ਦਾ ਵੀ ਖੰਡਨ ਕਰਦੇ ਨੇ, ਤੇ ਆਂਦੇ ਨੇ ਇਹ ਸ਼ਿਵ ਪੁਰਾਣ ਦੀ ਕਾਪੀ ਹੈ। ਅਖੇ ਦੀ ਉਹਦੇ ਚ ਨਾ ਸਹੰਸਰ ਨਾਮਾ ਜੋ ਰਚਨਾ ਹੈ, ਜਿਹਦੇ ਚ ਸ਼ਿਵ ਜੀ ਦਾ ਹਜ਼ਾਰ ਨਾਮ ਹੈ, ਉਥੋਂ ਕੁਝ ਅਲਫਾਜ਼ ਲਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਜਿਵੇਂ ਨਮੋ ਕਾਲ ਕਾਲੇ ਲਫ਼ਜ਼ ਹੈ ਸਹੰਸਰ ਨਾਮੇ ਚ, ਕਾਲ ਕਾਲੇ ਲਫ਼ਜ਼ ਆਉਂਦਾ ਹੈ, ਇਦਾਂ ਦੇ ਬਚਨ ਉਹ ਕਰਦੇ ਨੇ। ਹੁਣ ਧਿਆਨ ਦਿਓ, ਪਿਤਾ ਲਫ਼ਜ਼ ਹੈ, ਅਰਥ ਉਹੀ ਹੈ, ਪਰ ਜਦੋਂ ਤੁਸੀਂ ਵਰਤਦੇ ਹੋ ਤੁਹਾਡੇ ਬਾਪ ਦੀ ਹਸਤੀ ਕੋਈ ਹੋਰ ਹੈ, ਜਦੋਂ ਮੈਂ ਵਰਤਦਾ ਮੇਰੇ ਬਾਪ ਦੀ ਹਸਤੀ ਕੋਈ ਹੋਰ ਹੈ, ਅਲਫਾਜ਼ ਉਹੀ ਹੁੰਦੇ ਨੇ। ਹੁਣ ਓਅੰਕਾਰ ਸ਼ਿਵ ਦੁਰਗਾ ਬ੍ਰਹਮਾ ਜਗਦੀਸ਼ ਸਚਦਾਨੰਦ ਅੰਤਰਜਾਮੀ, ਇਹ ਸਾਰੇ ਲਫ਼ਜ਼ ਸ਼ਿਵ ਪੁਰਾਣ ਚ ਆਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦੇ ਨੇ, ਕੱਲ ਨੂੰ ਮੂੜ ਬੰਦਾ ਆਖੇਗਾ ਵੀ ਗੁਰੂ ਗ੍ਰੰਥ ਸਾਹਿਬ ਵੀ ਕਾਪੀ ਕੀਤਾ ਸ਼ਿਵ ਪੁਰਾਣ ਤੋਂ। ਲਫ਼ਜ਼ ਵਰਤ ਲੈਣ ਦਾ ਭਾਵ ਇਹ ਨਹੀਂ ਹੁੰਦਾ ਵੀ ਕਿਸੇ ਗ੍ਰੰਥ ਦੀ ਕਾਪੀ ਹੈ। ਲਫ਼ਜ਼ ਤਾਂ ਵਰਤੇ ਜਾਂਦੇ ਨੇ ਵੱਖ ਵੱਖ ਵੀ ਪਰਮਾਤਮਾ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ, ਕਈ ਤਰ੍ਹਾਂ ਨਾਲ ਉਹਦੇ ਨਾਮਣੇ ਨੂੰ ਪ੍ਰਗਟ ਕੀਤਾ ਜਾਂਦਾ। ਹੁਣ ਬਾਣੀ ਚ ਆਉਂਦਾ ਨਾ, ਸਿਵ ਸਖਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਹੁਣ ਗੁਰੂ ਗ੍ਰੰਥ ਸਾਹਿਬ ਸ਼ਿਵ ਸ਼ਕਤ ਨਾਮ ਆਇਆ, ਇਹ ਸ਼ਿਵ ਸ਼ਕਤ ਹੁਣ ਸਹੰਸਰਨਾਮੇ ਚ ਵੀ ਆਉਂਦਾ, ਸ਼ਿਵ ਪੁਰਾਣ ਚ। ਅੱਗੇ ਆ ਜਾਓ, ਦੁਰਗਾ ਕੋਟ ਜਾ ਕੇ ਮਰਦਨ ਕਰੈ ਬ੍ਰਹਮਾ ਕੋਟ ਬੇਦ ਉਚਰੈ, ਇਹ ਸਾਰੇ ਸਨਾਤਨੀਆਂ ਦੇ ਦੇਵੀ ਦੇਵਤਿਆਂ ਦੇ ਨਾਮ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਆ ਰਹੇ ਨੇ। ਰਕਤ ਬੀਜ ਕਾਲ ਨੇਮ ਬਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ। ਆ ਹੁਣ ਜਿਹੜਾ ਰਕਤ ਬੀਜ ਹੈ, ਕਾਲ ਨੇਮ ਹੈ, ਸਾਰੇ ਦੈਂਤ ਨੇ, ਸਨਾਤਨੀਆਂ ਦੀਆਂ ਲਿਖਤਾਂ ਵਿੱਚ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆ ਗਿਆ। ਤਾਂ ਥੋੜੇ ਅਸੀਂ ਸਿਆਣੇ ਹੋਈਏ, ਐਵੇਂ ਅਗੰਮੀ ਗ੍ਰੰਥਾਂ ਨੂੰ ਗੈਰ ਸਿੱਖਾਂ ਦੀ ਰਚਨਾ ਕਹਿ ਕੇ ਭੰਡਿਆ ਨਾ ਕਰੀਏ। ਹੁਣ ਆ ਵੇਖੋ, ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਮੈਂ ਅਣਜਾਣ ਆਖਾਂਗਾ ਜਾਂ ਗੁੰਮਰਾਹ ਹੋਇਆ ਇਨਸਾਨ ਆਖਾਂਗਾ, ਨੌਲੇਜ ਤੋਂ ਸੱਖਣਾ ਹੋਵੇਗਾ। ਉਹਨੇ ਅਰਦਾਸ ਹੀ ਬਦਲ ਦਿੱਤੀ ਵੀਰ ਨੇ। ਅਰਦਾਸ ਦੇ ਵਿੱਚ ਜਿਹੜੀ ਪਹਿਲੀ ਪੌੜੀ ਹੈ ਨਾ, ਉਹ ਹੈ ਚੰਡੀ ਦੀ ਵਾਰ ਦੀ, ਤੇ ਚੰਡੀ ਦੀ ਵਾਰ ਹੈ ਗੁਰਬਾਣੀ। ਗੁਰਬਾਣੀ ਬਦਲੀ ਨਹੀਂ ਜਾ ਸਕਦੀ, ਤੇ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਤੋਂ ਬਾਅਦ ਦਸਮ ਪਾਤਸ਼ਾਹ ਦਾ ਨਾਮ ਲੈ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਮ ਲੈ ਕੇ, ਪੰਜਾਂ ਪਿਆਰਿਆਂ ਸਾਹਿਬਜ਼ਾਦਿਆਂ ਦਾ ਨਾਮ ਲੈ ਕੇ, ਸ਼ਹੀਦਾਂ ਸਿੰਘਾਂ ਸਿੰਘਣੀਆਂ ਮਹਾਂਪੁਰਸ਼ਾਂ ਝੰਡਿਆਂ ਬੁੰਗਿਆਂ ਦਾ ਨਾਮ ਲੈ ਕੇ ਅੱਗੇ ਤੁਸੀਂ ਜੋ ਵੀ ਚਾਹੁੰਦੇ ਹੋ ਉਹ ਅਰਦਾਸ ਵਿੱਚ ਅਲਫਾਜ਼ ਰੱਖ ਸਕਦੇ ਹੋ, ਕਿਉਂਕਿ ਤੁਹਾਡਾ ਇਹ ਆਪਣਾ ਭਰੋਸਾ ਹੈ ਗੁਰੂ ਤੇ, ਕੀ ਮੰਗਣਾ ਕੀ ਨਹੀਂ ਮੰਗਣਾ। ਪਰ ਇਹ ਕਦੇ ਨਹੀਂ ਹੋ ਸਕਦਾ ਵੀ ਤੁਸੀਂ ਬਾਣੀ ਦੀ ਪੰਕਤੀ ਬਦਲ ਦਿਓ। ਹੁਣ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਜੋ ਅਰਦਾਸ ਵਿੱਚ ਅਸੀਂ ਵਰਤਦੇ ਹਾਂ, ਪ੍ਰਥਮ ਭਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਇਹਨਾਂ ਭਗੌਤੀ ਲਫ਼ਜ਼ ਬਦਲ ਕੇ ਆਖਿਆ ਪ੍ਰਥਮ ਅਕਾਲ ਪੁਰਖ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਤੇ ਨਾਲ ਆਉਂਦੇ ਨੇ ਇਹ ਕਿੱਡਾ ਕੁ ਗੁਨਾਹ ਹੋ ਗਿਆ, ਰੱਬ ਦਾ ਨਾਮ ਹੀ ਲਿਆ। ਇੱਦਾਂ ਤੁਸੀਂ ਸਾਰੀ ਬਾਣੀ ਬਦਲ ਦਿਓ, ਗੁਰੂ ਗ੍ਰੰਥ ਸਾਹਿਬ ਦੀ ਵੀ ਆਪਦਾ ਹੀ ਨਾਮ ਲਿਖ ਲਓ ਵਿੱਚ। ਤੁਹਾਨੂੰ ਨਹੀਂ ਪਸੰਦ ਗੁਰੂ ਘਰ ਦੇ ਗ੍ਰੰਥ, ਸਾਹਿਤਕ ਗ੍ਰੰਥ, ਇਤਿਹਾਸ ਆਪਦਾ ਵੱਖਰਾ ਲਿਖ ਲਓ, ਜਾਂ ਕਿਸੇ ਹੋਰ ਧਰਮ ਚ ਚਲੇ ਜਾਓ, ਈਸਾਈ ਬਣ ਜਾਓ, ਜਾਓ ਮੁਸਲਮਾਨ ਬਣ ਜਾਓ, ਯਹੂਦੀ ਬਣ ਜਾਓ, ਸਾਡਾ ਜਿੱਦਾਂ ਦਾ ਧਰਮ ਹੈ, ਜਿੱਦਾਂ ਦੇ ਸਾਨੂੰ ਗ੍ਰੰਥ ਬਖਸ਼ੇ ਨੇ ਗੁਰੂ ਪਾਤਸ਼ਾਹੀਆਂ ਨੇ, ਸਾਨੂੰ ਉਹੀ ਮੁਬਾਰਕ ਨੇ ਤੇ ਪਾਉਂਦੇ ਨੇ। ਜਿਹਨੂੰ ਊਣਤਾ ਹੀ ਲੱਗਦੀ ਹੈ ਉਹ ਧਰਮ ਬਦਲ ਸਕਦਾ ਹੈ, ਇੱਧਰ ਉੱਧਰ ਦੌੜ ਸਕਦਾ ਹੈ, ਖੋਟਿਆਂ ਦੀ ਬਹੁਤੀ ਲੋੜ ਨਹੀਂ ਹੁੰਦੀ, ਸਾਨੂੰ ਖਰੇ ਹੀ ਚਾਹੀਦੇ ਨੇ। ਪ੍ਰੋਬਲਮ ਇਹ ਨਹੀਂ ਵੀ ਅਕਾਲ ਪੁਰਖ ਦਾ ਨਾਮ ਕਿਉਂ ਲਿਆ, ਪ੍ਰੋਬਲਮ ਇਹ ਹੈ ਕਲਗੀਧਰ ਦੀ ਕਲਮ ਨੂੰ ਕੱਟਣ ਦਾ ਯਤਨ ਕੀਤਾ ਗਿਆ। ਤੇ ਤੁਹਾਨੂੰ ਇਹ ਵੀ ਦੱਸ ਦਵਾਂ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਭਗੌਤੀ ਗੁਰੂ ਨਾਨਕ ਸਾਹਿਬ ਇਹਨਾਂ ਨਾਵਾਂ ਤੋਂ ਪਹਿਲਾਂ ਅਕਾਲ ਪੁਰਖ ਦਾ ਨਾਮ ਲਿਖਿਆ ਹੋਇਆ ਕਲਗੀਧਰ ਨੇ। ਹਿੰਦੁਸਤਾਨ ਵਿੱਚ ਜਦੋਂ ਵੀ ਕੋਈ ਕਵਿਤਾ ਉਚਾਰਦਾ ਹੈ, ਜੇ ਉਹ ਸਨਾਤਨੀ ਹੋਵੇ, ਹਿੰਦੂ ਵੀਰ ਹੋਵੇ, ਤੇ ਉਹ ਮੰਗਲ ਕਰਦਾ ਮਾਤਾ ਸਰਸਵਤੀ ਦਾ, ਜਾਂ ਮੰਗਲ ਕਰੇਗਾ ਸ੍ਰੀ ਗਣੇਸ਼ ਜੀ ਦਾ। ਜਦੋਂ ਸਿੱਖ ਜਗਤ ਵਿੱਚ ਰਚਨਾ ਹੁੰਦੀ ਹੈ ਤੇ ਮੰਗਲ ਅਕਾਲ ਪੁਰਖ ਦਾ ਕੀਤਾ ਜਾਂਦਾ ਹੈ। ਚੰਡੀ ਦੀ ਵਾਰ ਦੇ ਸ਼ੁਰੂ ਵਿੱਚ ਆਉਂਦਾ ਨਾ ਵਾਰ ਦੁਰਗਾ ਕੀ, ਅੱਗੇ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭਨਾ ਦਾ ਪ੍ਰਕਾਸ਼ਕ ਇੱਕ ਪਰਮਾਤਮਾ ਹੈ, ਇਹੀ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਤੁਹਾਨੂੰ, ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਫਿਰ ਲਿਖਿਆ ਹੈ ਸ੍ਰੀ ਭਗੌਤੀ ਜੀ ਸਹਾਏ, ਪਰਮਾਤਮਾ ਦੀ ਆਦਿ ਸ਼ਕਤੀ ਹੀ ਸਹਾਇਤਾ ਕਰਨ ਵਾਲੀ ਹੈ। ਹੁਣ ਭਗੌਤੀ ਦੇ ਅਰਥ ਸਮਝਾ ਦਾਂ ਤੁਹਾਨੂੰ, ਜਿਹੜਾ ਮਹਾਰਾਜ ਅੱਗੇ ਲਿਖਦੇ ਨੇ ਨਾ, ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇਹ ਭਗੌਤੀ ਹੈ ਕੀ? ਪਹਿਲਾ ਅਰਥ ਤੇ ਭਗੌਤੀ ਦਾ ਇਹ ਲੱਗਦਾ ਹੈ ਜੋ ਭਗ ਵਡਿਆਈ ਦੇ ਸਹਿਤ ਹੈ, ਵਾਹਿਗੁਰੂ ਜਿਹਦੀ ਵਡਿਆਈ ਦੁਨੀਆਂ ਤੇ ਬੜੀ ਅਗੰਮੀ ਹੈ। ਭਗਉਤੀ ਦਾ ਦੂਸਰਾ ਅਰਥ ਹੈ ਜਿਹੜਾ ਵੈਸ਼ਨਵ ਪੰਥ ਹੈ ਨਾ ਸ੍ਰੀ ਵਿਸ਼ਨੂੰ ਮਹਾਰਾਜ ਦਾ, ਜਿਹੜੇ ਪ੍ਰਣਾਏ ਨੇ ਉਸ ਪੰਥ ਨੂੰ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਭਗਉਤੀ। ਬਾਣੀ ਚ ਵੀ ਇਹ ਜ਼ਿਕਰ ਆਉਂਦਾ ਹੈ ਸੋ ਭਗਉਤੀ ਜੋ ਭਗਵੰਤ ਹੈ ਜਾਣੈ, ਜਿਹੜੇ ਭਗਵਾਨ ਨੂੰ ਜਾਣ ਗਏ ਉਹੀ ਭਗਉਤੀ ਨੇ ਭਗਤ ਨੇ। ਹੁਣ ਅੱਗੇ ਆ ਜਾਓ, ਤੀਸਰਾ ਅਰਥ ਭਗਉਤੀ ਦਾ ਖੜਗ ਹੈ ਸ਼੍ਰੀ ਸਾਹਿਬ, ਤਲਵਾਰ। ਹੁਣ ਜਦੋਂ ਚੰਡੀ ਦੀ ਵਾਰ ਤੁਸੀਂ ਪੜ੍ਹਦੇ ਹੋ ਨਾ, ਉੱਥੇ ਇੱਕ ਪੰਕਤੀ ਆਉਂਦੀ ਹੈ, ਲਈ ਭਗਉਤੀ ਦੁਰਗ ਸਾਹਵਰ ਜਾਗਣ ਭਾਰੀ, ਲਾਈ ਰਾਜੇ ਸੁੰਭ ਨੂੰ ਰਤ ਪੀਐ ਪਿਆਰੀ, ਸੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ। ਕਹਿੰਦੇ ਨੇ ਮਾਤਾ ਦੁਰਗਾ ਨੇ ਹੱਥ ਵਿੱਚ ਭਗਉਤੀ ਲਈ ਤੇ ਰਾਜੇ ਸੁੰਭ ਦੇ ਮਾਰੀ, ਤੇ ਜਦੋਂ ਸੁੰਭ ਦੇ ਸਰੀਰ ਚੋਂ ਭਗਉਤੀ ਬਾਹਰ ਆਈ, ਏਦਾਂ ਰੰਗੀ ਹੋਈ ਸੀ ਜਿਵੇਂ ਨਵੀਂ ਵਿਆਹੀ ਦੁਲਹਨ ਦਾ ਸੂਹੇ ਰੰਗ ਦਾ ਸੂਟ ਹੁੰਦਾ ਹੈ, ਉਹ ਲਹੂ ਨਾਰੂ ਭਿੱਜ ਗਈ ਭਗਉਤੀ। ਹੁਣ ਜੇ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਚ ਭਗਉਤੀ ਆਖਿਆ ਗਿਆ ਦੇਵੀ ਨੂੰ, ਤੇ ਬੰਦਾ ਪੁੱਛੇ ਵੀ ਜਦੋਂ ਦੁਰਗਾ ਦੇਵੀ ਨੇ ਹੱਥ ਵਿੱਚ ਤਲਵਾਰ ਫੜੀ, ਜੇ ਇੱਥੇ ਅਰਥ ਭਗਉਤੀ ਕਰੋਗੇ ਤੇ ਇਹ ਕੀ ਅਰਥ ਲੱਗੇਗਾ ਵੀ ਦੇਵੀ ਨੇ ਹੱਥ ਚ ਦੇਵੀ ਫੜ ਲਈ ਤੇ ਸੁੰਭ ਦੇ ਢਿੱਡ ਚ ਮਾਰੀ? ਮੂਰਖਾਂ ਵਾਲੀਆਂ ਗੱਲਾਂ। ਭਗਉਤੀ ਤਲਵਾਰ ਸ਼ਸਤਰ, ਰਾਜੇ ਸੁੰਭ ਦੇ ਐਸੀ ਵੱਡੀ ਪੁੱਠਾ ਹੋ ਕੇ ਡਿੱਗ ਪਿਆ, ਦੁਰਗਾ ਮਾਈ ਜੰਗ ਜਿੱਤ ਗਈ, ਤੋ ਸ਼ਸਤਰ ਨੂੰ ਭਗਉਤੀ ਆਖਿਆ ਗੁਰਦੇਵ ਨੇ, ਇਹ ਅਰਥ ਢੁਕਦਾ ਹੈ। ਸ਼ਸਤਰਾਂ ਨੂੰ ਤੇ ਮਾਣ ਦਿੱਤਾ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਹੀ ਸਾਹਿਤੀ ਯਹ ਹਮਾਰਾ ਪੀਰ। ਪੀਰ ਕੀ ਹੁੰਦਾ ਹੈ? ਬਜ਼ੁਰਗ, ਅਜ਼ਮਤੀ, ਕਰਾਮਾਤੀ, ਬਰਕਤੀ, ਸਭ ਤੋਂ ਉੱਚੀ ਹਸਤੀ। ਇੱਕ ਅਲਫਾਜ਼ਾਂ ਦੇ ਵਾਕ ਛਲ ਤੋਂ ਅਣਜਾਣ ਜਿਹਾ ਪ੍ਰਚਾਰਕ ਉਹਦੀ ਵੀਡੀਓ ਘੁੰਮ ਰਹੀ ਸੀ, ਆਂਦਾ ਅਖੇ ਸਾਡਾ ਪੀਰ ਤੇ ਗੁਰੂ ਗ੍ਰੰਥ ਸਾਹਿਬ ਹੈ, ਸ਼ਸਤਰ ਨਹੀਂ ਸਾਡੇ ਪੀਰ। ਬੜੇ ਧਿਆਨ ਨਾਲ ਸੁਣਿਓ, ਦੇਖੋ ਸਭ ਤੋਂ ਵੱਡਾ ਹੈ ਅਕਾਲ ਪੁਰਖ, ਉਹ ਹੈ ਪੀਰ, ਪੀਰਾਨ ਪੀਰ। ਉਸ ਪੀਰ ਦੇ ਕਈ ਰੂਪ ਨੇ, ਗੁਰੂ ਗੋਬਿੰਦ ਸਿੰਘ ਨੂੰ ਪੁੱਛੋ ਕਿਹੜੇ ਕਿਹੜੇ, ਉਹ ਆਂਦੇ ਇੱਕ ਤੇ ਸ਼ਸਤਰ ਪੀਰ ਹੈ, ਇੱਕ ਆਂਦੇ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਹਮਾਨਾ ਨਿਰੰਜਨ ਨਿਰੰਕਾਰ ਰੂਪ। ਅਕਾਲ ਪੁਰਖ ਤੋਂ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਆਮਦ ਹੋਈ ਉਹ ਪੀਰਾਨ ਪੀਰ ਨੇ, ਉਹਨਾਂ ਤੋਂ ਬਾਅਦ ਮੇਰੇ ਤਾਈਂ ਗੁਰੂ ਗੋਬਿੰਦ ਸਿੰਘ ਤਾਈਂ ਇਹ ਸਾਰੇ ਪੀਰ ਨੇ, ਉਹਨਾਂ ਤੋਂ ਬਾਅਦ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਹਮਾ ਸ਼ਬਦਿਓ ਜ਼ਹਰੂ ਮਾਨਕ ਅਸਤ ਗੁਰੂ ਗ੍ਰੰਥ ਸਾਹਿਬ ਪੀਰ ਨੇ। ਮੇਰੀ ਜੋਤ ਹਰ ਜ਼ਰੇ ਚ ਸਮਾਈ ਹੈ, ਸਾਰੇ ਮੇਰੇ ਹੀ ਰੂਪ ਨੇ। ਹੁਣ ਤੁਸੀਂ ਧਿਆਨ ਦਿਓ, ਪਰਮੇਸ਼ਰ ਪੀਰ ਹੈ, ਗੁਰੂ ਪੀਰ ਹੈ, ਸ਼ਸਤਰ ਪੀਰ ਨੇ, ਗੁਰੂ ਗ੍ਰੰਥ ਸਾਹਿਬ ਪੀਰ ਹੈ। ਇਹਨਾਂ ਵਿੱਚ ਇਹ ਤਾਕਤ ਹੈ, ਇਹਨਾਂ ਦੀ ਹਸਤੀ ਐਸੀ ਬੁਲੰਦ ਹੈ, ਇਹ ਜਾਨ ਬਖਸ਼ ਵੀ ਦਿੰਦੇ ਨੇ ਤੇ ਜਾਨ ਲੈ ਵੀ ਸਕਦੇ ਨੇ। ਸ਼ਸਤਰ ਹੱਥ ਵਿੱਚ ਹੁੰਦਾ ਹੈ, ਰੱਖਿਆ ਵੀ ਹੁੰਦੀ ਹੈ ਤੇ ਘਾਣ ਵੀ ਕਰ ਦਿੰਦਾ ਹੈ। ਪਰਮਾਤਮਾ ਰੱਖਣ ਵਾਲਾ ਵੀ ਹੈ ਤੇ ਘਾਣ ਵੀ ਕਰ ਦਿੰਦਾ ਹੈ, ਗੁਰੂ ਪਰਮੇਸ਼ਰ ਰੱਖਣ ਵਾਲੇ ਵੀ ਨੇ ਤੇ ਘਾਣ ਵੀ ਕਰ ਸਕਦੇ ਨੇ। ਹਰਨ ਭਰਨ ਜਾਂ ਕਾ ਨੇਤਰ ਫੋਰ ਤੋਂ ਪਹਿਲਾਂ ਕਟਾਸ਼ ਕਰਨ ਤੇ ਇੰਨੀ ਸਮਝ ਜ਼ਰੂਰ ਚਾਹੀਦੀ ਹੈ ਵੀ ਪੀਰ ਲਫ਼ਜ਼ ਭਾਸ਼ਾ ਕਿਹੜੀ ਦਾ, ਫਾਰਸੀ ਦਾ। ਬਜ਼ੁਰਗ ਨੂੰ ਆਂਦੇ ਨੇ ਵੱਡੇ ਨੂੰ, ਤੋ ਸਾਡੇ ਨਾਲੋਂ ਸ਼ਸਤਰ ਵੀ ਵੱਡੇ ਨੇ, ਰਾਜ ਭਾਗ ਦਵਾਉਂਦੇ ਨੇ, ਜਨਮ ਤੇ ਮਰਨ ਅਕਾਲ ਪੁਰਖ ਦੇ ਹੱਥ ਹੈ, ਉਹ ਵੀ ਸਾਡੇ ਨੂੰ ਵੱਡਾ। ਦਸੋ ਪਾਤਸ਼ਾਹੀਆਂ ਸਰਗੁਣ ਸਰੂਪ, ਉਹ ਵੀ ਸਾਡੇ ਤੋਂ ਵੱਡੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਉਹ ਵੀ ਸਾਡੇ ਤੋਂ ਵੱਡੇ, ਤੋ ਸਾਡੇ ਲਈ ਸਾਬੇ ਪੀਰ ਨੇ। ਅੱਛਾ, ਭਗਉਤੀ ਮਾਇਆ ਨੂੰ ਵੀ ਆਖਿਆ, ਆਦਿ ਸ਼ਕਤੀ ਨੂੰ, ਜਿਹੜਾ ਆਂਦੇ ਨੇ ਨਾ ਦੇਵੀ। ਗੁਰੂ ਗੋਬਿੰਦ ਸਿੰਘ ਨੇ ਅੱਗੇ ਰੱਖੀ ਗੁਰੂ ਨਾਨਕ ਸਾਹਿਬ ਤੋਂ, ਦਰਅਸਲ ਉਹ ਕੋਈ ਹਿੰਦੂ ਮਤ ਦੀ ਦੇਵੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਇਹ ਲਫ਼ਜ਼ ਆਉਂਦਾ ਹੈ ਨਾ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਇਹ ਮਾਈ ਕੌਣ ਹੈ ਮਾਇਆ ਆਦਿ ਸ਼ਕਤੀ ਜਿਵੇਂ ਮੈਂ ਤੇ ਮੇਰੀ ਸ਼ਕਤੀ ਪਰਮਾਤਮਾ ਤੇ ਉਹਦੀ ਸ਼ਕਤੀ ਮੇਰੇ ਚ ਸੱਤਾ ਹੈ ਤਾਂ ਹੀ ਤੇ ਤੁਰਦਾ ਮੈਂ ਤਾਂ ਹੀ ਵੇਖਦਾ ਤਾਂ ਹੀ ਸੁਣਦਾ ਹੈ ਇੱਦਾਂ ਹੀ ਪਰਮੇਸ਼ਵਰ ਦੀ ਹਸਤੀ ਹੈ ਉਹਦੀ ਜੋ ਮਾਇਆ ਹੈ ਉਹਦੀ ਜੋ ਆਦਿ ਸ਼ਕਤੀ ਹੈ ਉਹਨੂੰ ਵੀ ਭਗਵਤੀ ਆਖੀਦਾ ਹੈ ਹੁਣ ਦੂਸਰੇ ਧਰਮਾਂ ਚ ਉਹਨੂੰ ਕੀ ਆਉਂਦੇ ਨੇ ਦੇਵੀ ਆਉਂਦੇ ਨੇ ਦੁਰਗਾ ਆਉਂਦੇ ਨੇ ਇਹ ਹਿੰਦੂ ਵੀਰ ਜਾਣਨ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਨੇ ਵੀ ਪਰਮਾਤਮਾ ਨੂੰ ਮਾਤਾ ਪਿਤਾ ਆਖਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਹੁਣ ਜੇ ਪਰਮਾਤਮਾ ਮਾਤਾ ਪਿਤਾ ਹੈ ਅਕਾਲ ਪੁਰਖ ਹੈ ਆਦਿ ਸ਼ਕਤੀ ਹੈ ਦਸਮ ਬਾਣੀ ਦੇ ਵਿੱਚ ਜੇ ਉਹਨੂੰ ਕਾਲ ਕਹਿਤਾ ਜੇ ਉਸਨੂੰ ਭਗਵਤੀ ਕਹਿਤਾ ਉੱਥੇ ਕੀ ਪ੍ਰੋਬਲਮ ਆ ਗਈ ਜੇ ਉੱਥੇ ਮਾਈ ਮਾਤਾ ਭਗਵਤੀ ਲਫ਼ਜ਼ ਵਰਤ ਲਿਆ ਗਿਆ ਤੇ ਕੀ ਪ੍ਰੋਬਲਮ ਹੈ ਸਾਨੂੰ ਕੀ ਮੁਸ਼ਕਲ ਹੈ ਸਮਝ ਕਿਸੇ ਗੱਲ ਦੀ ਹੁੰਦੀ ਨਹੀਂ ਤਰਕ ਅਸੀਂ ਕਰਨ ਲੱਗ ਪੈਂਦੇ ਹਾਂ ਨਾਲ ਇਹ ਵੀ ਤੇ ਪੜਿਆ ਕਰੋ ਨਾ ਤੈਂ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ ਜਿੰਨੀਆਂ ਦੇਵੀਆਂ ਨੇ ਐ ਕਾਲ ਪੁਰਖ ਤੇਰੀ ਆਦਿ ਸ਼ਕਤੀ ਨਹੀਂ ਸਾਜੀਆਂ ਨੇ ਇਹ ਸੰਸਾਰ ਤੂੰ ਸਾਜਿਆ ਸ਼ਿਵਜੀ ਬ੍ਰਹਮਾ ਮਹੇਸ਼ ਤੇਰੀ ਸ਼ਕਤੀ ਨੇ ਸਾਜੇ ਉਹੀ ਮਾਇਆ ਹੈ ਉਹੀ ਆਦਿ ਸ਼ਕਤੀ ਹੈ ਉਹੀ ਸਾਰਿਆਂ ਦੀ ਮਾਂ ਹੈ ਜੋ ਤੇਰੀ ਸ਼ਕਤੀ ਹੈ ਤੋ ਪਰਮੇਸ਼ਵਰ ਦੇ ਦੋ ਰੂਪ ਪ੍ਰਫੁੱਲਤ ਨੇ ਉਹ ਪਿਤਾ ਵੀ ਹੈ ਉਹ ਮਾਤਾ ਵੀ ਹੈ ਤੋ ਗੁਰਦੇਵ ਨੇ ਜਿਹੜਾ ਇੱਥੇ ਭਗਵਤੀ ਲਫ਼ਜ਼ ਵਰਤਿਆ ਹੈ ਉਹ ਪਰਮੇਸ਼ਵਰ ਲਈ ਉਹਦੀ ਆਦਿ ਸ਼ਕਤੀ ਲਈ ਵਰਤਿਆ ਗਿਆ ਹੈ ਪਹਿਲਾਂ ਪਰਮਾਤਮਾ ਦੇ ਨਾਮ ਦਾ ਮੰਗਲ ਕਰ ਦਿੱਤਾ ਫਿਰ ਉਹਦੀ ਸ਼ਕਤੀ ਦੀ ਗੱਲ ਕਰ ਦਿੱਤੀ ਫਿਰ ਉਸ ਸ਼ਕਤੀ ਤੋਂ ਉਹਦਾ ਸਰਗੁਣ ਸਰੂਪ ਗੁਰੂ ਨਾਨਕ ਪੈਦਾ ਹੋਇਆ ਉਹਦੀ ਗੱਲ ਕੀਤੀ ਜੋਤ ਰੂਪ ਹਰਾਪ ਗੁਰੂ ਨਾਨਕ ਕਹਾਇਓ ਗੱਲ ਤੇ ਸਿਰਫ ਇੰਨੀ ਹੈ ਯਾਦ ਰੱਖਿਓ ਜਿਹੜਾ ਵੀ ਬਾਣੀ ਬਦਲਦਾ ਹੈ ਸਿੱਧੇ ਜੇ ਲਫ਼ਜ਼ ਨੇ ਗੁਰੂ ਹਰਿ ਰਾਇ ਸਾਹਿਬ ਦੇ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਉਹ ਸਿੱਖ ਨਹੀਂ ਸਾਡੀ ਤੇ ਔਕਾਤ ਹੀ ਕੁਝ ਨਹੀਂ ਬਾਣੀ ਬਦਲੀਏ ਗੁਰੂ ਹਰਿ ਰਾਇ ਸਾਹਿਬ ਦੇ ਫਰਜ਼ੰਦ ਬਾਬਾ ਰਾਮ ਰਾਏ ਨੇ ਬਾਣੀ ਬਦਲ ਦਿੱਤੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਇਹਦੀ ਜਗ੍ਹਾ ਬੋਲਿਆ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ ਗੁਰੂ ਹਰਿ ਰਾਇ ਸਾਹਿਬ ਕਹਿੰਦੇ ਜਿੱਧਰ ਨੂੰ ਮੂੰਹ ਹੈ ਚਲਿਆ ਜਾ ਅੱਜ ਤੋਂ ਬਾਅਦ ਗੁਰੂ ਘਰ ਨਾਲ ਨਾ ਤੇਰਾ ਤੇ ਨਾ ਤੇਰੇ ਨਾਲ ਸਾਂਝ ਰੱਖਣ ਵਾਲੇ ਦਾ ਕੋਈ ਸੰਬੰਧ ਰਹੇਗਾ ਹੁਕਮਨਾਮਿਆਂ ਚ ਅੱਜ ਤੱਕ ਲਿਖਿਆ ਮੀਣੇ ਮਸੰਦਾ ਰਾਮ ਰਾਈਆਂ ਨਾਲ ਨਹੀਂ ਵਰਤਣਾ ਤੇ ਫਿਰ ਪਿੱਛੇ ਜੇ ਅਕਾਲ ਤਖ਼ਤ ਸਾਹਿਬ ਤੋਂ ਛੇਕਿਆ ਸੀ ਨਾ ਦਸਮ ਬਾਣੀ ਨੂੰ ਕੱਟਣ ਵਾਲਿਆਂ ਨੂੰ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਹੀ ਇਹ ਹੈ ਗੁਰ ਮਰਿਆਦਾ ਨੂੰ ਬਹਾਲ ਕਰਨਾ ਜਿਹੜਾ ਬਾਣੀ ਨੂੰ ਕੱਟੇਗਾ ਗੁਰੂ ਦੀ ਤੌਹੀਨ ਕਰੇਗਾ ਉਹਨੂੰ ਪੰਥ ਚੋਂ ਛੇਕਿਆ ਜਾਂਦਾ ਹੈ ਜਿਹਨੇ ਪੰਥ ਸਾਜਿਆ ਜਦੋਂ ਉਹਦਾ ਉਹਦੀ ਬਾਣੀ ਦਾ ਹੀ ਸਤਿਕਾਰ ਨਹੀਂ ਤੇ ਉਹਨੇ ਪੰਥ ਤੋਂ ਲੈਣਾ ਕੀ ਹੈ ਉਹ ਸਿੱਖ ਥੋੜੀ ਹੈ ਜਾਵੇ ਜਿੱਧਰ ਨੂੰ ਜਾਣਾ ਅਕਾਲ ਤਖ਼ਤ ਸਾਹਿਬ ਇਸ ਲਈ ਨਹੀਂ ਹੁੰਦਾ ਵੀ ਮੇਰਾ ਤੁਹਾਡੇ ਨਾਲ ਝਗੜਾ ਆਇਆ ਤੁਹਾਡਾ ਮੇਰੇ ਨਾਲ ਆਇਆ ਤਾਂ ਮੈਂ ਤੁਹਾਨੂੰ ਛੇਕ ਦਵਾਂ ਨਾ ਗੁਰਮਰਿਆਦਾ ਦਾ ਘਾਣ ਕਰਨ ਵਾਲੇ ਨੂੰ ਛੇਕਿਆ ਜਾਂਦਾ ਹੈ ਛੋਟੀ ਜਿਹੀ ਉਦਾਹਰਨ ਦਿੰਦਾ ਹੈ ਬਾਰਾਂ ਮਿਸਲਾਂ ਚੋਂ ਇੱਕ ਮਹਾਨ ਮਿਸਲ ਬੁੱਢਾ ਦਲ ਆਗੂ ਕੌਣ ਹੈ ਬਾਬਾ ਜੱਸਾ ਸਿੰਘ ਆਹਲੂਵਾਲੀਆ ਉਹੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੈ ਦਿੱਲੀ ਦਾ ਤਖ਼ਤ ਜਿੱਤਿਆ ਬਾਬਾ ਬਘੇਲ ਸਿੰਘ ਨੇ ਸਾਰਿਆਂ ਰਾਇ ਕੀਤੀ ਵੀ ਸੁਲਤਾਨ ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਿੱਲੀ ਦੇ ਤਖ਼ਤ ਤੇ ਬਿਠਾ ਦਿੰਦੇ ਆ ਬਿਠਾਇਆ ਗਿਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਨੂੰ ਇਹ ਪਾਇਆ ਨਾ ਕਹਿੰਦੇ ਨਾ ਮੈਂ ਨਹੀਂ ਮੰਨਦਾ ਤੁਹਾਡੀ ਤਾਜਪੋਸ਼ੀ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆ ਸਿਆਣੇ ਸਨ ਝਗੜਾ ਹੋਵੇਗਾ ਦਿੱਲੀ ਦਾ ਤਖ਼ਤ ਛੱਡ ਦਿੱਤਾ ਉੱਤਰ ਆਏ ਉਹ ਸਿਲ ਧੂ ਕੇ ਬਾਬਾ ਜੱਸਾ ਸਿੰਘ ਦੀ ਰਾਮਗੜੀਆ ਇੱਥੇ ਅੰਮ੍ਰਿਤਸਰ ਲੈ ਆਏ ਰਾਮਗੁੜੀਆਂ ਦੇ ਬੰਗੇ ਤੇ ਹੁਣ ਬਾਬਾ ਜੱਸਾ ਸਿੰਘ ਆਹਲੂਵਾਲੀਆ ਗੁੱਸੇ ਹੋ ਜਾਂਦਾ ਮੈਂ ਛੇਕਣ ਲੱਗਾ ਪੰਥ ਚੋਂ ਮੈਂ ਗੱਦੀ ਨਸ਼ੀਨ ਹੋਇਆ ਸਾਂ ਦਿੱਲੀ ਚ ਇਹਨੇ ਮੰਨਿਆ ਹੀ ਨਹੀਂ ਏਦਾਂ ਨਹੀਂ ਹੈ ਜੇ ਕਿਧਰੇ ਤੁਹਾਨੂੰ ਜਾਪੇ ਨਾ ਵੀ ਅਕਾਲ ਤਖ਼ਤ ਸਾਹਿਬ ਨਿੱਜੀ ਝਗੜਿਆਂ ਲਈ ਬਣਿਆ ਵੀ ਜਿਹੜਾ ਤੁਹਾਡੇ ਅਨੁਸਾਰ ਚੱਲਿਆ ਉਹਨੂੰ ਰੱਖ ਲਓ ਜਿਹੜਾ ਨਾ ਚੱਲਿਆ ਉਹਨੂੰ ਛੇਕ ਦਿਓ ਇਹ ਸਿਧਾਂਤ ਏਦਾਂ ਨਹੀਂ ਚੱਲਦਾ ਇਹ ਗੁਰੂ ਦੇ ਸਿਧਾਂਤ ਨੂੰ ਪ੍ਰਪੱਕ ਰੱਖਣ ਲਈ ਹੈ ਨਿੱਜੀ ਕਿੜਾਂ ਕੱਢਣ ਲਈ ਨਹੀਂ ਹੈ एक भी उदाहरण दिखा दिओ मैनू इतिहास दे विचों। इदा तो ग्यारह मिसलां नू ही छेक दिंदा बाबा जस्सा सिंह आलूवालिया, क्योंकि एक दो इना मिलदे वरतदे नहीं सी। उन्हूं छेकिया जांदा है जेड़ा गुरु ग्रंथ साहिब भाई गुरदास भाई नंद लाल दसम बाणी नू खंडित करेगा, गुरु सिद्धांत नू छके टंगेगा। तो याद रखियो, जिस इंसान ने अरदास बदली है, जेड़ा बाणी ते किंतु करदा, जां ते उसनू अकाल तख्त साहिब सामे आके मुआफीनामा देना पैंदा। हां मैं ये नहीं आंदा माफी नहीं मिल सकदी, बज्जर करैत भी होवे तू पंजा प्यारिया सामे अकाल तख्त सामे आके पेश हो जा, जो सरण आवै तिस कंठ लावै बिरद स्वामी संदा, तैनू बख्श दिता जाएगा। सिखी दा हिरदा बड़ा विशाल है, पर यह नहीं भी पेशी तो बच जावे, तू नहीं पेश हुंदा ते पंथ चों छेकिया जावेगा जेड़ा बाणी नू कटदा है। ते नाले जेड़े अकाल तख्त साहिब दे खरड़े दा मर्यादा दा होका दिंदे ने, उसे अकाल तख्त साहिब दी मर्यादा दे खरड़े च लिखिया है सिख दी तारी, डेफिनेशन ऑफ सिखिज़म। जेड़ा एक अकाल पुरख दसां पातशाहियां दी बाणी नू सजदा करदा है, मानदा है, लहदा गुरु ग्रंथ साहिब तो किसे अगे नहीं झुकदा, पाव किसे नू इष्ट नहीं मानदा, वह सिख है। तो दसा गुरुआं दी बाणी च गुरु गोबिंद सिंह दी बाणी आउंदी है। तो की करना है, सतगुर की बाणी, सत सत कर जाणहु गुरसिख हो, हर करता आप मोह हो कढाए, गुरसिखा के मोह उजले करे हर प्यारा, गुर का जयकार संसार सबत कराए। महाराज दी बाणी नू सत करके मनना है, लोक परलोक सौर जावेगा, खंडित करोगे ते राम राय वांगू गुरु घर चों छेक दिते जाओगे। तो दसम बाणी सारी कर्म नावां नाल भरी है। शेख सादी बड़ा सोहना कहिंदा सियाणियां दी गल, फारसी अरबी दा विद्वान कहिंदा, मर्द बायद के गीरद अंदर गोश, गर नविश्तास्त पनद बर दीवार। सियाणा बंदा कंध ते लिखिया उपदेश पढ़ के भी सिख्या लै लैंदा, ते मूर्ख बंदा ग्रंथां नूं ही खंडित करी जांदा है। जिहनूं पिंगल दी समझ है ना, उहनूं पता है जाप साहिब तों लैके सारी दसम बाणी इक्के कवि दी लिखी होई है, क्योंकि छंद रचना विच जो पिंगल दी बात चलदी है, मात्रावां दी बात चलदी है, ਉਹ ਇੱਕੇ ਕਲਮ ਚੋਂ ਉੱਕਰੀਆਂ ਜਾਪਦੀਆਂ ਨੇ। ਸਾਡੀ ਪ੍ਰੋਬਲਮ ਇਹ ਹੈ, ਕਥਾ ਕੀਰਤਨ ਤੇ ਸਿੱਖ ਲਿਆ, ਪਿੰਗਲ ਦੀ ਸੋਝੀ ਨਹੀਂ ਹੁੰਦੀ, ਛੰਦਾਂ ਦਾ ਗਿਆਨ ਨਹੀਂ ਹੁੰਦਾ, ਖੰਡਨ ਵਿੱਚ ਤੁਰ ਪੈਂਦੇ ਨੇ। ਤੋ ਸਿਆਣੇ ਬਣੋ, ਬਾਣੀ ਸਿਰ ਝੁਕਾ ਕੇ ਮੰਨਣ ਲਈ ਹੁੰਦੀ ਹੈ, ਖੰਡਿਤ ਕਰਨ ਲਈ ਨਹੀਂ ਹੁੰਦੀ। ਆਦਿ ਬਾਣੀ ਸਾਡਾ ਗੁਰੂ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗ੍ਰੰਥ ਦਸਮ ਬਾਣੀ ਭਾਈ ਗੁਰਦਾਸ ਭਾਈ ਨੰਦ ਲਾਲ ਦੀ ਬਾਣੀ, ਗੁਰ ਇਤਿਹਾਸ ਦੇ ਗ੍ਰੰਥ, ਸਾਡੇ ਸਾਹਿਤਕ ਗ੍ਰੰਥ ਨੇ। ਦਸਮ ਬਾਣੀ ਚ ਦਸਾਂ ਪਾਤਸ਼ਾਹੀਆਂ ਦੇ ਨਾਮ ਮਿਲਣੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਤੇ ਛਿਆਂ ਪਾਤਸ਼ਾਹੀਆਂ ਦੇ ਨਾਮ ਨੇ, ਗੁਰੂ ਨਾਨਕ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ। ਅਰਦਾਸ ਮਿਲਣੀ ਹੈ ਸਿੱਖ ਜਗਤ ਦੀ, ਖਾਲਸੇ ਦੀ ਫਤਿਹ ਮਿਲਣੀ ਹੈ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਇੱਥੋਂ ਸਾਡੀ ਫਤਿਹ ਪ੍ਰਗਟ ਹੋਈ। ਅੰਮ੍ਰਿਤ ਦੀਆਂ ਤਿੰਨ ਬਾਣੀਆਂ ਜਾਪ ਸਵਈਏ ਚੌਪੀ, ਨਾਲ ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਪਜੀ ਤੇ ਆਨੰਦ ਸਾਹਿਬ। ਤੋ ਕੀ ਕਹਿਣਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ ਗੁਰਬਾਣੀ ਕਹੈ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਪਰਮੇਸ਼ਰ ਦੀ ਬਾਣੀ ਨੂੰ ਸਦਾ ਹੀ ਸਜਦਾ ਕਰਨਾ, ਫਿਰ ਭਵ ਸਾਗਰ ਤੋਂ ਤਰਾਂਗੇ। ਤੋ ਗੁਰੂ ਹੀ ਪ੍ਰਭੂ ਦਾ ਨਾਮ ਦ੍ਰਿੜਾਉਂਦਾ ਹੈ, ਕਰਮ ਨਾਮ ਉਹਦੇ ਸਾਨੂੰ ਦੱਸਦਾ ਹੈ, ਇਹਨਾਂ ਦਾ ਜਾਪ ਕਰਕੇ ਜੀਵਨ ਸਫਲਾ ਹੁੰਦਾ। ਤੋ ਸਿਫਤੀ ਨਾਮ ਜਿਹੜੇ ਨੇ ਵਾਹਿਗੁਰੂ ਦੇ, ਕੋਈ ਵੀ ਜਪ ਲਓ ਬਾਣੀ ਚੋਂ ਲੈ ਕੇ, ਤੁਹਾਡਾ ਜੀਵਨ ਸਫਲਾ ਹੋਵੇਗਾ।
ਰਹਾਉ ਹਮ ਸ਼ਬਦ ਮੋਏ ਸ਼ਬਦ ਮਾਰ ਜੀਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ।
ਅਸੀਂ ਵਿਕਾਰਾਂ ਵਿੱਚ ਗਲਤਾਨ ਸਾਂ, ਸ਼ਬਦ ਦੇ ਅਭਿਆਸ ਨਾਲ ਵਿਕਾਰਾਂ ਵੱਲੋਂ ਮਨ ਗਿਆ ਸਾਡਾ ਮਰ। ਇਸੇ ਹੀ ਸ਼ਬਦ ਦੇ ਅਭਿਆਸ ਨੇ ਸਾਨੂੰ ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ ਨਜ਼ਾਤ ਦਵਾਈ ਹੈ।
ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ।
ਸ਼ਬਦ ਦੇ ਅਭਿਆਸ ਨਾਲ ਮਨ ਦੀ ਵਿਕਾਰਾਂ ਦੀ ਵਿਸ਼ਿਆਂ ਦੀ ਮੈਲ ਖੁਰ ਗਈ, ਮਿਟ ਗਈ, ਸੜ ਗਈ। ਜਦੋਂ ਮਨ ਨਿਰਮਲ ਹੈ, ਤਨ ਵੀ ਨਿਰਮਲ, ਪੁੱਠੇ ਕਾਰੇ ਨਹੀਂ ਕਰੇਗਾ, ਗੈਰ ਦਾ ਸੰਗ ਨਹੀਂ ਕਰੇਗਾ, ਜੂਆ ਨਹੀਂ ਖੇਡੇਗਾ, ਸ਼ਰਾਬ ਨਹੀਂ ਪੀਵੇਗਾ, ਨਸ਼ਾ ਨਹੀਂ ਕਰੇਗਾ, ਜੀਵ ਹੱਤਿਆ ਨਹੀਂ ਕਰੇਗਾ, ਜ਼ੁਬਾਨ ਦੇ ਚਸਕੇ ਤੋਂ ਰਹਿਤ ਹੋ ਜਾਵੇਗਾ। ਤੇ ਜਦੋਂ ਨਿਰਮਲ ਹੋ ਗਿਆ ਮਨ ਦਾ ਭਾਂਡਾ, ਫਿਰ ਇਹਦੇ ਚ ਪ੍ਰਭੂ ਟਿਕੇਗਾ। ਪਾਣੀ ਚ ਪਾਣੀ ਮਿਲਦਾ ਹੁੰਦਾ, ਤੇਲ ਨਹੀਂ ਮਿਲਦਾ ਪਾਣੀ ਨਾਲ, ਨਿਰਮਲਤਾ ਹੈ ਨਹੀਂ ਤਾਂ ਰੱਬ ਨਹੀਂ ਮਿਲਿਆ। ਜਿੱਦਣ ਅਸੀਂ ਨਿਰਮਲ ਹੋ ਗਏ ਉਦਣ ਮਨ ਦੀ ਸੇਜਾ ਤੇ ਵਾਹਿਗੁਰੂ ਚੌਂਕੜਾ ਲਾ ਕੇ ਬੈਠੇਗਾ।
ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ।
ਸ਼ਬਦ ਨੂੰ ਬਖਸ਼ਣ ਵਾਲੇ, ਜ਼ਿਹਨ ਚ ਟਿਕਾਉਣ ਵਾਲੇ ਦਾਤਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਮਨ ਦੀ ਝੋਲੀ ਨਾਮ ਨਾਲ, ਤਨ ਦੀ ਝੋਲੀ ਪਦਾਰਥਾਂ ਨਾਲ ਭਰਨ ਵਾਲੇ ਉਹ ਨੇ। ਉਹਨਾਂ ਦੀ ਕਿਰਪਾ ਹੋਵੇ ਤੇ ਮਨ ਪਸੀਜਦਾ ਹੈ ਸ਼ਬਦ ਵਿੱਚ, ਜਿੱਦਾਂ ਘਰ ਵਾਲੀ ਦਾ, ਬੱਚਿਆਂ ਦਾ, ਜੋਬ ਦਾ ਰਸ ਹੈ ਨਾ ਪੈਸੇ ਦਾ। ਗੁਰੂ ਨਾਨਕ ਦੀ ਕਿਰਪਾ ਹੋਵੇ ਤੇ ਨਾਮ ਦਾ ਰਸ ਆਉਂਦਾ ਹੈ। ਜਿੱਦਣ ਰਸ ਆ ਗਿਆ ਕਹਿੰਦੇ ਵਾਹਿਗੁਰੂ ਵਿੱਚ ਸਮਾ ਜਾਵੇਗਾ।
ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਸੇ ਕਿਤੇ ਆਏ ਹੰਸਾਰਾ।
ਦੇਖੋ ਜਿਹੜੇ ਸ਼ਬਦ ਦਾ ਅਭਿਆਸ ਨਹੀਂ ਕਰਦੇ ਉਹ ਪਰਮਾਰਥ ਦੇ ਰਸਤੇ ਵੱਲੋਂ ਅੰਨੇ ਨੇ, ਉਹਨਾਂ ਨੂੰ ਨਹੀਂ ਪਤਾ ਪ੍ਰਭੂ ਦੀ ਪ੍ਰਾਪਤੀ ਦਾ ਰਾਹ ਕਿਹੜਾ ਹੈ। ਬੋਲੇ ਨੇ, ਕੰਨਾਂ ਦੇ ਵਿੱਚ ਮਾਇਆ ਦਾ ਰੋਲ ਕਚੋਲਾ ਹੈ, ਸ਼ਬਦ ਸੁਣਦੇ ਹੀ ਨਹੀਂ, ਜੋ ਸੁਣਿਆ ਨਹੀਂ ਉਹ ਜ਼ਿਹਨ ਵਿੱਚ ਕਿੱਦਾਂ ਟਿਕੇਗਾ। ਤੋ ਕਹਿੰਦੇ ਸੰਸਾਰ ਤੇ ਅਜਾਈ ਆਏ ਨੇ, ਉਹਨਾਂ ਦਾ ਆਉਣਾ ਸਫਲਾ ਨਹੀਂ ਹੈ। ਕਿੱਡਾ ਸੋਹਣਾ ਫਾਰਸੀ ਵਿੱਚ ਭਾਈ ਨੰਦ ਲਾਲ ਲਿਖਦੇ ਨੇ, ਖੁਸ਼ ਬਵਦ ਉਮਰ ਕਿਧਰ ਯਾਦੇ ਬੇ ਗੁਜ਼ਰਦ ਵਰਨਹਿ ਚੇ ਹਾਸਲ ਅਸਤ ਅਸੀਂ ਗੁੰਬਦੇ ਕਬੂਦ ਮਰਾ। ਇਸ ਨੀਲੇ ਗੁੰਬਦ ਥੱਲੇ ਆਉਣ ਦਾ ਕੋਈ ਫਾਇਦਾ ਨਹੀਂ ਜੇ ਨਾਮ ਨਾ ਜਪਿਆ, ਜੇ ਸ਼ਬਦ ਦਾ ਅਭਿਆਸ ਨਾ ਕੀਤਾ। ਅਜਾਈ ਆਏ ਨੇ ਕਰਮਾਂ ਦੀ ਮਾਰ ਭੋਗ ਕੇ ਨਰਕਾਂ ਨੂੰ ਤੁਰ ਜਾਂਦੇ ਹਨ।
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮਹਿ ਵਾਰੋ ਵਾਰਾ।
ਪਰਮਾਤਮਾ ਦੇ ਨਾਮ ਦਾ ਜਿਨ੍ਹਾਂ ਨੂੰ ਰਸ ਨਹੀਂ ਆਇਆ ਉਹਨਾਂ ਦਾ ਜੀਵਨ ਬਿਰਥਾ ਚਲਿਆ ਗਿਆ, ਸੰਸਾਰ ਦੇ ਰਸ ਵਿੱਚ ਲੱਗੇ। ਅੱਛਾ, ਜਿੱਥੇ ਪਿਆਰ ਹੋਵੇ ਨਾ ਆਪਾਂ ਉੱਥੇ ਹੀ ਰਹਿਣਾ ਪਸੰਦ ਕਰਦੇ ਹਾਂ, ਜਿਹਦੇ ਨਾਲ ਮੁਹੱਬਤ ਨਹੀਂ ਉਹਦੇ ਤੋਂ ਤੇ ਦੂਰ ਹੋ ਜਾਈਦਾ ਹੈ। ਸੰਸਾਰ ਨਾਲ ਪ੍ਰੇਮ ਹੈ, ਸੰਸਾਰ ਤੇ ਹੀ 84 ਲੱਖ ਜੂਨਾਂ ਦਰਮਿਆਨ ਆ ਜਾਈਦਾ ਹੈ। ਰੱਬ ਦੇ ਚਰਨਾਂ ਚ ਉਹ ਹੀ ਜਾਵੇਗਾ ਨਾ ਜਿਹਨੂੰ ਰੱਬ ਨਾਲ ਪਿਆਰ ਸੀ। ਤੋ ਕਹਿੰਦੇ ਇੱਥੇ ਹੀ ਸੰਸਾਰ ਵਿੱਚ ਲੁਪਤ ਹੋਇਆ ਬੰਦਾ ਉਮਰਾ ਭੋਗ ਕੇ ਫਿਰ ਇੱਥੇ ਹੀ ਜੰਮਦਾ ਹੈ।
ਬਿਸ਼ਟਾਂ ਕੇ ਕੀੜੇ ਬਿਸ਼ਟਾਂ ਮਾਹੇ ਸਮਾਣੇ ਮਨਮੁਖ ਮੁਗਦ ਗੁਬਾਰਾ।
ਗੰਦਗੀ ਮਲ ਔਡਿਓਰ ਕਹਿੰਦੇ ਬੰਦਾ ਇਹਦੇ ਵਿੱਚ ਕੀੜਾ ਬਣ ਕੇ ਸਮਾਇਆ ਰਹਿੰਦਾ ਹੈ। ਸੰਸਾਰ ਦੇ ਜਿਹੜੇ ਵਿਸ਼ੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਿਰਾ ਹੀ ਗੰਦ ਹੈ। ਜਦੋਂ ਇਹਦੇ ਵਿੱਚ ਜੀਵਨ ਗਲਤਾਨ ਕੀਤਾ ਅਗਲੀ ਜੂਨ ਜਿਹੜੀ ਮਿਲੇਗੀ ਕਹਿੰਦੇ ਉਹ ਵੀ ਕੀਟ ਦੀ ਮਿਲ ਜਾਂਦੀ ਹੈ। ਤੋ ਮਨਮੁਖ ਬੰਦੇ ਦੇ ਜੀਵਨ ਵਿੱਚ ਗੁਬਾਰ ਹੈ, ਅਗਿਆਨਤਾ ਦਾ ਅੰਧਕਾਰ ਹੈ, ਇਹ ਮੁਗਧ ਮਾਇਆ ਦੇ ਨਸ਼ੇ ਵਿੱਚ ਚੂਰ ਰਹਿੰਦਾ ਹੈ।
ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ।
ਪਰਮਾਤਮਾ ਹੀ ਕਿਰਪਾ ਕਰੇ, ਗੁਰਾਂ ਨਾਲ ਮੇਲਦਾ ਹੈ, ਗੁਰਾਂ ਦੇ ਦੱਸੇ ਰਸਤੇ ਤੇ ਅਸੀਂ ਚੱਲਣ ਲੱਗ ਪੈਂਦੇ ਹਾਂ। ਉਹਦੇ ਤੋਂ ਬਿਨਾ ਪਰਮਾਰਥ ਦਾ ਰਸਤਾ ਕੋਈ ਦਰਸਾ ਨਹੀਂ ਸਕਦਾ।
ਜੋ ਤੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ।
ਪਰਮੇਸ਼ਵਰ ਨੇ ਜੋ ਦਰਗਾਹੋਂ ਜੋ ਧੁਰੋਂ ਇਨ ਦਾ ਕੋਰਟ ਆਫ ਲਾਰਡ ਜਿਹੜੀ ਲਿਖਤ ਕੀਤੀ ਹੈ ਉਹਦੇ ਅਨੁਸਾਰ ਹੀ ਬੰਦਾ ਜੀਵਨ ਬਤੀਤ ਕਰਦਾ ਹੈ। ਨੇਕ ਨਾਮੀ ਬਣਾ ਦਿੰਦਾ ਕਿਸੇ ਨੂੰ, ਕਿਸੇ ਨੂੰ ਬਦਕਰਮੀ ਬਣਾ ਦਿੰਦਾ ਹੈ, ਹੋਰ ਕੋਈ ਕਰਮਗਤ ਨੂੰ ਤਬਦੀਲ ਕਰਨ ਵਾਲਾ ਨਹੀਂ ਹੈ।
ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ।
ਜਿੰਨਾ ਚਿਰ ਨਾਮ ਜ਼ਿਹਨ ਚ ਨਹੀਂ ਟਿਕੇਗਾ ਯੂ ਵਿਲ ਨੋਟ ਬੀ ਮੈਂਸੀਪੇਟਡ। ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ ਮੁਕਤੀ ਨਹੀਂ ਮਿਲਣੀ। ਨਾਮ ਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਜ਼ਿਹਨ ਵਿੱਚ ਟਿਕਦਾ ਹੈ। ਨਾਮ ਦੇ ਅਭਿਆਸੀ ਬਣੋ, ਖੰਡੇ ਦੀ ਪੌਲ ਛਕੋ, ਜੀਵਨ ਸਫਲਾ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨ ਜੀ ਦਾ, ਸਮੂਹ ਗੁਰੂ ਘਰ ਦੇ ਸੇਵਾਦਾਰਾਂ ਦਾ, ਸੰਗਤਾਂ ਦਾ ਧੰਨਵਾਦ। दीन दुनिया दे मालक श्री गुरु ग्रंथ साहिब सचे पातशाह जी दा धन्नवाद। आओ दो पंक्तियां पढ़िए फतेह बुलाउंदे हां।
जो तुर लिखिया सो कोई न मिटै भाई, करता करे सो होई, नानक नाम वसिया मन अंतर पाई, अवर ना दूजा कोई।
वाहिगुरु जी का खालसा, वाहिगुरु जी की फतेह।